ਸੋ ਵਿਚਾਰ ਕਰ ਰਹੇ ਸਾਂ ਕਿ ਜਗਿਆਸੂ ਨੇ ਕਿਰਤ ਨਾਲ ਨਹੀਂ ਜੁੜਨਾ, ਕਿਰਤ ਦੀ ਸਿਫਤ ਨਹੀਂ ਕਰਨੀ, ਉਸ ਕਰਤੇ ਦੀ ਸਿਫਤ ਉਸ ਸਲਾਹ ਵਿੱਚ ਜੁੜਨਾ ਹੈ। ਹੁਣ ਵਿਚਾਰ ਕਰੀਏ ਕਿ ਸਤਿਗੁਰੂ ਜੀ ਨੇ ਕਿਰਤ ਦੀ ਸਿਫਤ ਕਰਨ ਤੋਂ ਕਿਉਂ ਵਰਜਿਆ ਹੈ। ਇਸ ਦੇ ਕਾਰਨ ਹਨ, ਕਿਰਤ ਸੁਤੰਤਰ ਨਹੀਂ, ਕਿਰਤ ਕਰਤੇ ਦਾ ਪਰਛਾਵਾਂ ਹੈ, ਕਿਰਤ ਛਲ ਹੈ। ਅਤੇ ਛਲ ਕੀ ਹੈ? ਕਿਰਤ ਵਿੱਚ ਮਾਇਆ ਦਾ ਰਲੇਵਾਂ ਹੈ। ਇਹਨਾਂ ਪੰਜਾਂ ਨੁਕਤਿਆਂ ਉੱਪਰ ਆਪਾਂ ਵਾਰੋ ਵਾਰੀ ਵਿਚਾਰ ਕਰਾਂਗੇ। ਕਿਰਤ ਸੁਤੰਤਰ ਨਹੀਂ, ਕਿਰਤ ਕਰਤੇ ਦੇ ਆਸ਼ਰਿਤ ਹੈ, ਕਰਤੇ ਦੇ ਆਸਰੇ ਤੇ ਹੈ। ਕਿਰਤ ਹੈ, ਕਰਤਾ ਹੈ ਤਾਂ ਕਿਰਤ ਹੈ, ਪਰ ਕਿਰਤ ਕਰਕੇ ਕਰਤਾ ਨਹੀਂ। ਫਿਰ ਵਿਚਾਰੀਏ ਕਿ ਕਿਰਤ ਕਰਤੇ ਦੇ ਆਸਰਿਤ ਹੈ, ਕਰਤੇ ਦੇ ਆਸਰੇ ਹੈ। ਜੇ ਕਰਤਾ ਹੈ ਤਾਂ ਕਿਰਤ ਹੈ, ਪਰ ਕਿਰਤ ਕਰਕੇ ਕਰਤਾ ਨਹੀਂ। ਭਾਵ ਕਿ ਜਦੋਂ ਕਿਰਤ ਨਹੀਂ ਸੀ, ਕਰਤਾ ਉਸ ਵੇਲੇ ਵੀ ਸੀ, ਕਰਤਾ ਹੁਣ ਕਿਰਤ ਸਮੇਂ ਵੀ ਹੈ। ਜਦੋਂ ਕਰਤਾ ਇਸ ਕਿਰਤ ਨੂੰ ਸੰਕੋਚ ਲਵੇਗਾ, ਕਰਤਾ ਫਿਰ ਵੀ ਹੋਵੇਗਾ। ਜਿਵੇਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਮਾਰੂ ਰਾਗ ਵਿੱਚ ਵਰਣਨ ਕੀਤਾ ਹੈ ਕਿ ਅਰਬਦ ਨਰਬਦ ਧੁੰਦੂ ਕਾਰਾ, ਧਾਰਨ ਨਾ ਗਗਨ, ਧਾਰਨ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰੈਣ, ਨਾ ਚੰਦ ਨਾ ਸੂਰਜ, ਸੁਨ ਸਮਾਧ ਲਗਾਏਂਦਾ। ਉਸ ਵੇਲੇ ਵੀ ਜਦੋਂ ਕੋਈ ਪਸਾਰਾ ਨਹੀਂ ਸੀ, ਪਰਮੇਸ਼ਰ ਭਾਵ ਕਰਤਾ ਸੀ। ਜਾਂ ਤਿਸ ਭਾਣਾ ਤਾਂ ਜਗਤ ਉਪਾਇਆ, ਬਾਜ ਕਲਾ ਆਡਾਣ ਰਹਾਇਆ, ਬ੍ਰਹਮਾ ਬਿਸ਼ਨ ਮਹੇਸ਼ ਉਪਾਏ, ਮਾਇਆ ਮੋਹ ਵਧਾਏ ਦਾ। ਆਪਨ ਖੇਲ ਆਪ ਕਰ ਦੇਖੈ, ਖੇਲ ਸੰਕੋਚੈ ਤਾਂ ਨਾਨਕ ਏਕੈ। ਜਦੋਂ ਉਸਨੂੰ ਚੰਗਾ ਲੱਗਾ, ਉਸਨੇ ਕਿਰਤ ਰਚ ਦਿੱਤੀ। ਜਦੋਂ ਉਸਨੂੰ ਭਾਵੇਗਾ, ਕਿਰਤ ਨੂੰ ਸੰਕੋਚ ਕੇ ਆਪਣੇ ਵਿੱਚ ਮਿਲਾ ਲਵੇਗਾ। ਪਰ ਕਰਤਾ ਉਸ ਸਮੇਂ ਵੀ ਹੋਵੇਗਾ, ਪਰ ਕਿਰਤ ਨਹੀਂ ਹੋਵੇਗੀ। ਇਹ ਉਸਦੀ ਆਪਣੀ ਮੌਜ ਹੈ। ਜਾਂ ਤਿਸ ਭਾਵ ਹੈ ਤਾਂ ਸ੍ਰਿਸ਼ਟ ਉਪਾਏ, ਆਪਣੇ ਭਾਣਾ ਲੈ ਸਮਾਏ। ਕਲਗੀਧਰ ਪਾਤਸ਼ਾਹ ਜੀ ਦਾ ਪਾਵਨ ਬਚਨ ਹੈ, ਜਬ ਉਧ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ, ਜਬ ਆਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ। ਇਹ ਸਾਰੀ ਕਿਰਤ ਉਸ ਇੱਕ ਕਰਤੇ ਪ੍ਰਭੂ ਨੇ ਆਪ ਬਣਾਈ ਹੈ। ਇਹ ਸਾਰਾ ਜਗਤ ਦਾ ਖੇਡ ਤਮਾਸ਼ਾ ਉਸ ਕਰਤੇ ਦੀ ਵਡਿਆਈ ਦਾ ਹੀ ਲਖਾਇਕ ਹੈ। ਇਹ ਸਾਰੀ ਭਿੰਨਤਾ ਰੰਗੀ ਰੰਗੀ ਭਾਂਤੀ ਕਰ ਕਰ, ਜਿਨਸੀ ਮਾਇਆ ਜਿਨ ਉਪਾਈ, ਇਹ ਜੋ ਰੰਗ ਤਮਾਸ਼ਾ ਹੈ, ਸਭ ਉਸ ਕਰਤੇ ਦਾ ਹੀ ਹੈ। ਆਪ ਹੀ ਘੜਨ ਵਾਲਾ ਹੈ, ਆਪ ਹੀ ਭੰਨਣ ਵਾਲਾ ਹੈ। ਕੈਸੀ ਅਸਚਰਜ ਖੇਡ ਹੈ ਕਰਤੇ ਦੀ। ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਦਾ ਪਾਵਨ ਬਚਨ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1061 ਉੱਪਰ ਅੰਕਿਤ ਹੈ। ਓਅੰਕਾਰ ਸਭ ਸ੍ਰਿਸ਼ਟ ਉਪਾਈ, ਸਭ ਖੇਲ ਤਮਾਸ਼ਾ ਤੇਰੀ ਵਡਿਆਈ, ਆਪੇ ਵੇਖ ਕਰੈ ਸਭ ਸਾਚਾ, ਆਪੇ ਭੰਨ ਕਢਾਏ ਦਾ। ਭਗਤ ਕਬੀਰ ਜੀ ਵੀ ਬਚਨ ਕਰਦੇ ਹਨ ਕਿ ਬਾਜੀਗਰ ਡੰਕ ਬਚਾਈ, ਸਭ ਖਲਕ ਤਮਾਸ਼ੇ ਆਈ, ਬਾਜੀਗਰ ਸਵਾਂਗ ਸਕੇਲਾ, ਆਪਣੇ ਰੰਗ ਰਵੈ ਅਕੇਲਾ। ਇਸੇ ਲਈ ਹੀ ਬਾਬਾ ਕਬੀਰ ਜੀ ਨੇ ਚੇਤਾਵਨੀ ਦਿੱਤੀ ਹੈ ਕਿ ਹੇ ਜੀਵਾਤਮਾ, ਐਵੇਂ ਭਰਮ ਭੁਲੇਖੇ ਵਿੱਚ ਪੈ ਕੇ ਸੰਸਾਰ ਨੂੰ ਸੱਤ ਮੰਨ ਕੇ ਸਮਾਂ ਅਜਾਈ ਨਾ ਗਵਾ, ਸਿਮਰਨ ਕਰਕੇ ਆਪਣੇ ਜੀਵਨ ਦੀ ਬਾਜੀ ਨੂੰ ਜਿੱਤ ਲੈ। ਇਹ ਸੰਸਾਰ ਤਾਂ ਬਾਜੀਗਰ ਦੀ ਖੇਡ ਨਿਆਈ ਹੈ। ਬਾਜੀਗਰ ਸੰਸਾਰ ਕਬੀਰਾ, ਚੇਤ ਢਾਲ ਪਾਸਾ। ਸੋ ਦੂਸਰਾ ਨੁਕਤਾ ਹੈ ਕਿ ਕਿਰਤ ਕਰਤੇ ਦਾ ਪਰਛਾਵਾਂ ਹੈ। ਜਿਵੇਂ ਪਰਛਾਵੇਂ ਦੀ ਆਪਣੀ ਕੋਈ ਹੋਂਦ ਨਹੀਂ ਨਾ, ਭਾਵ ਜੋ ਪਰਛਾਵਾਂ ਦੀਦਾ ਹੈ ਉਹ ਕਿਸੇ ਕਾਰਨ ਕਰਕੇ ਹੁੰਦਾ ਹੈ, ਆਪਣੀ ਪਰਛਾਵੇਂ ਦੀ ਕੋਈ ਹੋਂਦ ਨਹੀਂ। ਤਿਵੇਂ ਮਾਇਆ ਦੀ ਵੀ ਆਪਣੀ ਹੋਈ ਕੋਈ ਹੋਂਦ ਹਸਤੀ ਨਹੀਂ। ਮਾਇਆ ਦਾ ਕਰਤਾ ਪਰਮੇਸ਼ਰ ਆਪ ਹੈ। ਜਿੰਨਾ ਚਿਰ ਕਿਰਤ ਹੈ ਓਨਾ ਚਿਰ ਮਾਇਆ ਦੀ ਹੋਂਦ ਹਸਤੀ ਬਣੀ ਰਹਿੰਦੀ ਹੈ। ਜਦੋਂ ਪ੍ਰਭੂ ਜੀ ਨੇ ਖੇਲ ਸੰਕੋਚਾ ਦੀ ਸ਼ਕਤੀ ਵਰਤਾ ਦਿੱਤੀ ਤਾਂ ਮਾਇਆ ਦੀ ਹੋਂਦ ਖਤਮ ਹੋ ਕੇ ਤਾਂ ਨਾਨਕ ਏਕੈ ਹੋ ਜਾਣਾ ਹੈ। ਜਾਗਤ ਕਿਰਤ ਉਸ ਕਰਤੇ ਪੁਰਖ ਦੀ ਛਾਇਆ ਹੈ, ਪਰਛਾਵਾਂ ਹੈ, ਜਿਸ ਕਰਤੇ ਪੁਰਖ ਦਾ ਨਾ ਕੋਈ ਮਾਤਾ, ਨਾ ਕੋਈ ਪਿਤਾ, ਨਾ ਹੀ ਉਸਦਾ ਕੋਈ ਭੈਣ ਭਰਾ ਹੈ। ਉਸ ਕਰਤੇ ਦਾ ਨਾ ਤਾਂ ਜਨਮ ਹੁੰਦਾ ਹੈ, ਨਾ ਮੌਤ, ਨਾ ਹੀ ਉਸਦੀ ਕੋਈ ਜਾਤ ਹੈ, ਨਾ ਕੁੱਲ। ਉਸਨੂੰ ਬੁਢੇਪੇ ਦਾ ਰੋਗ ਵੀ ਨਹੀਂ ਲੱਗਦਾ। ਉਹ ਸ੍ਰੇਸ਼ਟ ਹਸਤੀ ਹੈ। ਮਾਰੂ ਰਾਗ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਦਾ ਪਾਵਨ ਬਚਨ ਹੈ, ਜੱਗ ਤਿਸ ਕੀ ਛਾਇਆ, ਜਿਸ ਬਾਪ ਨਾ ਮਾਇਆ, ਨਾ ਤਿਸ ਭੈਣ ਨਾ ਭਰਾਓ ਕਮਾਇਆ, ਨਾ ਤਿਸ ਓਪਤ ਖਪਤ ਕੁੱਲ ਜਾਤੀ, ਉਹ ਅਜਰਾਵਰ ਮਨ ਬਹਾਇਆ। ਪੰਜਵੇਂ ਗੁਰਦੇਵ ਜੀ ਦਾ ਪਾਵਨ ਬਚਨ ਗੌਂਡ ਰਾਗ ਵਿੱਚ ਹੈ ਕਿ ਕਰਤੇ ਪੁਰਖ ਵਾਹਿਗੁਰੂ ਜੀ ਨੇ ਤਿੰਨਾਂ ਗੁਣਾਂ ਵਾਲੀ ਮਾਇਆ ਪੈਦਾ ਕੀਤੀ। ਇਹ ਪਰਬਲ ਮਾਇਆ ਉਸ ਕਰਤੇ ਪੁਰਖ ਦੀ ਛਾਇਆ ਹੈ, ਉਸਦਾ ਪਰਛਾਵਾਂ ਹੈ, ਜਿਸ ਕਰਤੇ ਨੂੰ ਕੋਈ ਛਲ ਨਹੀਂ ਸਕਦਾ, ਜਿਸ ਨੂੰ ਕੋਈ ਨਾਸ਼ ਨਹੀਂ ਕਰ ਸਕਦਾ, ਜਿਸ ਦਾ ਅੱਜ ਤੱਕ ਕਿਸੇ ਨੇ ਭੇਦ ਨਹੀਂ ਪਾਇਆ, जो बड़ा दयालु ते कृपालू है उस करते दी गति उस करते दी मर्यादा दा कोई भेद नहीं पा सकदा। ऐसे करते तो असी सदा सदा कुर्बान जांदे हां। करते ने अपने वर्गी ही प्रबल छाया बनाई हुई है, धन है करता। तीन गुणा एक सख्त उपाया महामाया तां की है छाया अशल अशेद अभेद दयाल दीन दयाल सदा कृपाल तां की गत मित कशु न पाए नानक तां कै बल बल जाए। सो तीसरा नुकता सी किरत दी उपासना करन तो क्यों रोकिया है सतगुरां ने, क्योंकि माया एक छल है। ये जो किरत है ये एक छल है जिस दी अपनी सदीवी होंद ना होवे, थोड़े समय लिए उस दी होंद भासे पर मुड़ थोड़ जिरी होंद जदों अणहोंद विच बदल जांदी है मनुख पछताउंदा है कि ये मेरे नाल छल हो गया है। छलेवें दा छलिया होया मनुख पछताउंदा है। सतगुरु जी ने माया नूं गुरबाणी विच इसे करके ही छल लिखिया है। इस माया दे छलेवें नूं समझाउण लई तीन उपमान वरते हैं, तीन उदाहरणां वरतियां हैं। इस थोड़ी चिरी माया की चमक दमक दर्शाने लई सतगुरु जी ने कखां दी अग दी तशबीह दे के फरमान किया है कि माया की चमक दमक कखां दी अग वांग थोड़ चिरी है। दूसरा उपमान दूसरी उदाहरण साहिबां ने बदल दी दिशां वरत्या है, क्योंकि बदल की छां भी सदीवी ने रहिंदी। पता नहीं किस वेले हवा का बुला आया बदली उड गई ते नाल ही छां बुला गई छां चले गई। तीसरा उपमान सतगुरु जी ने बरसाती चूआ भाव बरसाती नालियां विच हड़ दे पानी दा वरत्या है कि जिस वेले बारिश हुंदी है चो अते बरसाती नदी अपने आप नू भर के पानी नाल भरी हुई वगण लग जाती है। बारिश बंद हुंदे सार ही वह चो वह बरसाती नाला सुके दा सुका। सो ऐसी ही माया दा होंदा ऐसे ही माया दी होंद दा प्रभाव है। ऐसे ही माया दे छलेवें प्रभाव तो जग्यासु नू बचण लई प्रेरणा दित्ती है सावधान कीता है। टोडी राग विच धन गुरु अर्जन देव जी का पावन बचन माई माया छल त्रिण की अगन मेघ की छाया गोविंद भजन बिन हड़का जाल। भैरों राग विच बाबा कबीर जी ने माया की प्रबलता प्रति जिक्र किया है कि पंज तत् पंजी प्रकृतियां हंकार का नशा ईरखा इताद प्रबल फौज वाली माया का मैं मुकाबला नहीं कर सकता। मेरा गरीब का इस अगे कोई जोर नहीं। हे मालक प्रभु जी तुसी ही मैनू हथ दे के रखना करो ते मैनू रास्ता दिखाउणा करो कि मैं की करां। पांच पच्ची समोह मद मद सर आडी प्रबल माया जन गरीब को जोर न पहुंचे कहां करो रघुराया। जदों माया अपने पूरे जाहो जलाल विच हुंदी है अजिही माया की हालत विच तां केवल करता प्रभु ही इस दे प्रभाव तों बचा सकता है। भावें साहिबां ने कखां दी अग दा उपमान दे के माया दा छिन भंगरी प्रभाव दर्शाया है, पर जितना चिर कखां दी अग पर ज्वलत रहिंदी है जो भी उस दी लपेट विच आ गया उस नूं भस्म कर दिंदी है। माया भावें है हड़ दा जल पर जिन्ना चिर हड़ दा पानी चोआं विच वगदा है किसे नूं रस्ता पार नहीं करन दिंदा। जो अगे आ गया उस नूं अपनी लपेट विच रोड़ के लै जांदा है। माया भावें बदलां दी छां है पर अपने आकार अते गिणती मिणती तों बाहरे वड आकारी सूरज नूं छिपा के अंधेरा कर दिंदी है। सो ऐसे जाहो जलाली माया दे प्रभाव तों जीव अपने जोर नाल नहीं बच सकदा। समर्थ गुरु दे आसरे दी लोड़ है, आसरा मिलना है। गुरु दे अगे दासा भाव नाल कीती पुकार द्वारा कि ऊपर पुजा कर मैं गुर पै पुकारिया तिन हौ लिया उबारी। आसरा मिलना है सतसंगत करन नाल अते प्रभु सिमरन दा पल्ला फड़न नाल। जिमें भैरों राग विच बाबा कबीर जी ने पावन बचन कीता है साध संगत अर गुर की कृपा ते पकरियो गढ़ को राजा भागवत भीर सख्त सिमरन की कटी काल पै फासी दास कमीर चढ़ियो गढ़ उपर राज लियो अवनासी। सतगुरु श्री गुरु अर्जन देव जी महाराज ने बड़े विस्थार नाल इस माया दे छलेवें दे दो रूप दस के गुरु की अगवाई विच चलण लई प्रेरणा दित्ती है अते असलीयत तो जाणू करवाया है ते फरमान कीता है कि छल करन वाली माया नालों मेरी हुण प्रीति टुट गई है, क्योंकि गुरु ने मैनू असलीयत दर्शा दित्ती है। ये माया छल करन वाली झूठी अते धोखेबाज है। मूँह नाल तां मिठी लगती है पर खाण तों बाद इस दे प्रभाव विच आ के पता लगता है कि इस ने तां मेरा जीवन बर्बाद कर दिता है। फिर मनुख बड़ा दुखी हुंदा है। माया दे करिंदे लोग ਲੋਭ ਤੇ ਮੋਹ ਨਾਲ ਵੀ ਮੇਰੀ ਪ੍ਰੀਤੀ ਹੁਣ ਟੁੱਟ ਗਈ ਹੈ, ਕਿਉਂਕਿ ਗੁਰੂ ਨੇ ਰਹਿਮਤ ਕਰਕੇ ਇਹ ਦ੍ਰਿੜ ਕਰਵਾ ਦਿੱਤਾ ਹੈ ਕਿ ਇਹਨਾਂ ਠੱਗਾਂ ਦੇ ਟੋਲੇ ਨੇ ਅਨੇਕਾਂ ਘਰ ਬਰਬਾਦ ਕਰ ਦਿੱਤੇ ਹਨ। ਕਾਮ, ਕ੍ਰੋਧ ਆਦਿ ਵਿਕਾਰਾਂ ਨਾਲੋਂ ਵੀ ਮੇਰਾ ਮੇਲ ਜੁਲ ਖਤਮ ਹੋ ਗਿਆ ਹੈ, ਕਿਉਂਕਿ ਗੁਰੂ ਨੇ ਮੈਨੂੰ ਅਸਲੀਅਤ ਦ੍ਰਿੜਾ ਦਿੱਤੀ ਹੈ, ਦੱਸ ਦਿੱਤੀ ਹੈ ਕਿ ਇਹ ਬਹੁਤ ਵੱਡੇ ਨੀਚ ਚੰਡਾਲ ਹਨ। ਜਿਸ ਦੇ ਅੰਦਰ ਇਹ ਪ੍ਰਵੇਸ਼ ਕਰ ਜਾਣ, ਉਸ ਪਾਸੋਂ ਆਪਣੀ ਮਰਜ਼ੀ ਅਨੁਸਾਰ ਵਿਕਾਰ ਕਰਵਾ ਕੇ ਉਸ ਨੂੰ ਪਤਿਤ ਕਰਕੇ ਰਸਾਤਲ ਵਿੱਚ ਪਹੁੰਚਾ ਦਿੰਦੇ ਹਨ। ਦਸੇ ਇੰਦਰੀਆਂ ਤੋਂ ਵੀ ਮੈਂ ਛੁਟਕਾਰਾ ਨਹੀਂ ਪਾ ਸਕਦਾ ਆਪਣੇ ਬਲ ਨਾਲ, ਪਰ ਹੁਣ ਗੁਰੂ ਨੇ ਮੈਨੂੰ ਜਦੋਂ ਸਮਝਾ ਦਿੱਤਾ ਕਿ ਇਹਨਾਂ ਤੋਂ ਬਚ ਕੇ ਰਹੀ, ਕਿਉਂਕਿ ਇਹਨਾਂ ਰਾਹੀਂ ਭੋਗੇ ਵਿਸ਼ੇ ਵਿਕਾਰ ਸਵਾਦੀ ਲੱਗਦੇ ਹਨ, ਤੇ ਮੈਂ ਹੁਣ ਇਹਨਾਂ ਦਸੇ ਇੰਦਰੀਆਂ ਤੋਂ ਵੀ ਛੁਟਕਾਰਾ ਪਾ ਲਿਆ ਹੈ। ਸਤਿਗੁਰੂ ਜੀ ਦੀ ਸੋਝੀ ਦੁਆਰਾ ਕਿ ਅਸਲੀਅਤ ਇਹ ਹੈ ਕਿ ਇਹ ਸਾਰੇ ਇੰਦਰੀਆਂ ਦੇ ਰਸ ਅੱਗ ਦੀਆਂ ਨਾਲਾਂ ਹਨ। ਵਿਸ਼ੇ ਵਿਕਾਰਾਂ ਵਿੱਚ ਪੈ ਜਾਣ ਵਾਲਾ ਮਨੁੱਖ ਨਰਕਾਂ ਵਿੱਚ ਦੁੱਖ ਭੋਗਦਾ ਹੈ। ਗੁਰੂ ਸ਼ਰਨ ਆਉਣ ਤੋਂ ਪਹਿਲਾਂ ਮੈਂ ਹੰਕਾਰ ਦੀ ਸਲਾਹ ਲੈਂਦਾ ਸੀ, ਪਰ ਜਦੋਂ ਦਾ ਸਤਿਗੁਰੂ ਨੇ ਸਮਝਾ ਦਿੱਤਾ ਹੈ ਕਿ ਅਹੰਕਾਰ ਮਨੁੱਖ ਨੂੰ ਬੜਾ ਜਿੱਦੀ ਤੇ ਮੂਰਖ ਬਣਾ ਦਿੰਦਾ ਹੈ, ਉਦੋਂ ਤੋਂ ਮੈਂ ਇਸ ਦੇ ਨਾਲੋਂ ਵੀ ਨਾਤਾ ਤੋੜ ਲਿਆ ਹੈ। ਪ੍ਰਭੂ ਨੇ ਐਸੀ ਮਿਹਰ ਕਰ ਦਿੱਤੀ ਹੈ, ਅੱਗੇ ਮੈਂ ਇਹਨਾਂ ਦਾ ਹੁਕਮ ਮੰਨਦਾ ਸੀ, ਪਰ ਪ੍ਰਭੂ ਮਿਹਰ ਨਾਲ ਹੁਣ ਇਹ ਮਾਇਆ ਅਤੇ ਇਸ ਦੇ ਕਰਿੰਦੇ ਮੇਰੇ ਆਗਿਆਕਾਰੀ ਬਣ ਗਏ ਹਨ ਅਤੇ ਮੇਰਾ ਹੁਕਮ ਇਹਨਾਂ ਉੱਤੇ ਚੱਲਦਾ ਹੈ। ਪ੍ਰਭਾਤੀ ਰਾਗ ਵਿੱਚ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਪਾਵਨ ਬਚਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1347 ਉੱਪਰ ਦਰਜ ਹੈ। ਛਲ ਨਾਗਨ ਸਿਓ ਮੇਰੀ ਟੁੱਟਣ ਹੋਈ, ਗੁਰ ਕਹਿਆ ਇਹ ਝੂਠੀ ਧੋਹੀ, ਮੁਖ ਮਿੱਠੀ ਖਾਈ ਕੌਰਾਏ, ਅੰਮ੍ਰਿਤ ਨਾਮ ਮਨ ਰਹਿਆ ਅਗਾਏ, ਲੋਭ ਮੋਹ ਸਿਓ ਗਈ ਵਖੋਟ, ਗੁਰ ਕਿਰਪਾਲ ਮੋਹਿ ਕੀਨੀ ਛੋਟ, ਇਹ ਠਗਵਾਰੀ ਬਹੁਤੇ ਘਰ ਗਾਲੇ, ਹਮ ਗੁਰ ਰਾਖ ਲੀਏ ਕਿਰਪਾਲੇ, ਕਾਮ ਕ੍ਰੋਧ ਸਿਉ ਠਾਟ ਨਾ ਬਣਿਆ, ਗੁਰ ਉਪਦੇਸ ਮੋਹਿ ਕਾਨੀ ਸੁਣਿਆ, ਜੈ ਦੇਖੋ ਤੈ ਮਹਾ ਚੰਡਾਲ, ਰਾਖ ਲੀਏ ਆਪਣੇ ਗੁਰ ਗੋਪਾਲ, ਦਸ ਨਾਰੀ ਮੈਂ ਕਰੀ ਦੁਹਾਗਣ, ਗੁਰ ਕਹਿਆ ਇਹ ਰਸੈ ਬਿਖਾਗਨ, ਇਨ ਸੰਬੰਧੀ ਰਸਾ ਤਲ ਜਾਏ, ਹਮ ਗੁਰ ਰਾਖੇ ਹਰ ਲਿਵਲਾਏ, ਅਹਮ ਏ ਵਸਿਉ ਮਸਲਤ ਛੋਡੀ, ਗੁਰ ਕਹਿਆ ਇਹ ਮੂਰਖ ਹੋਡੀ, ਇਹੋ ਨੀ ਘਰ ਘਰ ਕਹੀਂ ਨਾ ਪਾਏ, ਹਮ ਗੁਰ ਰਾਖ ਲੀਏ ਲਿਵਲਾਏ, ਇਨ ਲੋਗਨ ਸਿਉ ਹਮ ਭਏ ਬੈਰਾਈ, ਏਕ ਗ੍ਰੇ ਮੈਂ ਦੋਏ ਨਾ ਖਟਾਈ, ਆਏ ਪ੍ਰਭ ਪਹਿ ਅੰਚਰ ਲਾਕ, ਕਰੋ ਤਪਾਵਸ ਪ੍ਰਭ ਸਰਬਾਕ, ਪ੍ਰਭ ਹੱਸ ਬੋਲੇ ਕੀਏ ਨਿਆਏ, ਸਗਲ ਦੂਤ ਮੇਰੀ ਸੇਵਾ ਲਾਏ, ਤੂੰ ਠਾਕਰ ਇਸ ਗ੍ਰੇ ਸਭ ਤੇਰਾ, ਕਉ ਨਾਨਕ ਗੁਰ ਕੀਆ ਨਬੇਰਾ। ਵਿਚਾਰ ਕਰ ਰਹੇ ਸਾਂ ਕਿ ਮਨੁੱਖ ਨਾਲ ਜਦੋਂ ਛਲ ਹੋ ਜਾਵੇ, ਇਹ ਮਾਇਆ ਛਲ ਹੈ। ਛਲ ਕੀ ਹੈ? ਜੋ ਅਸਲੀਅਤ ਵਿੱਚ ਕੁਝ ਹੋਰ ਹੋਵੇ ਪਰ ਪ੍ਰਤੀਤ ਕੁਝ ਹੋਰ ਹੋਵੇ, ਉਸ ਨੂੰ ਸਾਹਿਬਾਂ ਨੇ ਛਲ ਲਿਖਿਆ ਹੈ। ਜਦੋਂ ਮਨੁੱਖ ਨਾਲ ਛਲ ਹੋ ਜਾਵੇ ਫਿਰ ਇਹ ਪਛਤਾਉਂਦਾ ਹੈ। ਕੂੜ ਦੀ ਆਪਣੀ ਹੋਂਦ ਕੋਈ ਨਹੀਂ ਹੁੰਦੀ। ਕੂੜ ਉਸਨੂੰ ਆਖਿਆ ਜਾਂਦਾ ਹੈ ਜਿਸ ਦਾ ਆਪਣਾ ਸਵੈ ਸਰੂਪ ਨਾ ਹੋਵੇ ਪਰ ਵੇਖਣ ਨੂੰ ਨਜ਼ਰੀ ਆਵੇ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਰਤ ਦੀ ਇੱਕ ਇੱਕ ਚੀਜ਼ ਦਾ ਜ਼ਿਕਰ ਕਰਕੇ, ਉਸ ਨੂੰ ਕੂੜ ਸ਼ਬਦ ਨਾਲ ਸੰਬੋਧਨ ਕਰਕੇ ਜਗਿਆਸੂ ਜਨਾਂ ਨੂੰ ਅਸਲੀਅਤ ਤੋਂ ਜਾਣੂ ਕਰਵਾਇਆ ਹੈ ਕਿ ਕੂੜ ਅਸੱਤ ਸ਼ਲੇਵੇਂ ਵਿੱਚ ਫਸਣ ਤੋਂ ਵਰਜਿਆ ਹੈ। ਸਾਹਿਬਾਂ ਦਾ ਫਰਮਾਨ ਹੈ ਕਿ ਕੂੜ ਹੈ ਰਾਜਾ, ਕੂੜ ਹੈ ਪਰਜਾ, ਸਾਰਾ ਸੰਸਾਰ ਹੀ ਕੂੜ ਹੈ। ਸੁੰਦਰ ਮਹਿਲ ਮਾੜੀਆਂ ਅਸੱਤ ਹਨ, ਇਹਨਾਂ ਵਿੱਚ ਰਹਿਣ ਵਾਲਾ ਜੀਵ ਵੀ ਅਸੱਤ ਹੈ। ਸੋਨਾ ਚਾਂਦੀ ਇਹਨਾਂ ਦੇ ਬਣੇ ਗਹਿਣੇ ਪਾਉਣ ਵਾਲਾ ਵੀ ਅਸੱਤ, ਸਰੀਰ ਵੀ ਅਸੱਤ, ਪੁਸ਼ਾਕ ਵੀ ਅਸੱਤ, ਰੂਪ ਵੀ ਅਸੱਤ, ਪਤੀ ਵੀ ਅਸੱਤ, ਪਤਨੀ ਵੀ ਅਸੱਤ, ਸਭ ਕੂੜ ਭਾਵ ਅਸੱਤ ਦਾ ਹੀ ਪਸਾਰਾ ਹੈ। ਪਰ ਕਿਸ ਨਾਲ ਪਿਆਰ ਦੋਸਤੀ ਕਰੀਏ, ਕਿਉਂਕਿ ਸਾਰਾ ਕੂੜ ਦਾ ਹੀ ਪਸਾਰਾ ਹੈ। ਹੇ ਪ੍ਰਭੂ ਜੀ, ਤੈਥੋਂ ਬਿਨਾਂ ਸਭ ਕੂੜ ਹੀ ਕੂੜ ਹੈ, ਅਸੱਤ ਹੀ ਅਸੱਤ ਹੈ, ਛਲੇਵਾਂ ਹੀ ਛਲੇਵਾਂ ਹੈ। ਆਸਾ ਦੀ ਵਾਰ ਵਿੱਚ ਗੁਰਮੁਖ ਪਿਆਰੇ ਅਕਸਰ ਸਰਵਣ ਕਰਦੇ ਹਨ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਇਹ ਪਾਵਨ ਬਚਨ ਕਿ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਣਹਾਰ, ਕੂੜ ਸੋਇਨਾ, ਕੂੜ ਰੂਪਾ, ਕੂੜ ਪਹਿਨਣਹਾਰ, ਕੂੜ ਕਾਇਆ, ਕੂੜ ਕੱਪੜ, ਕੂੜ ਰੂਪ ਅਪਾਰ, ਕੂੜ ਮੀਆਂ, ਕੂੜ ਬੀਬੀ, ਖੱਪ ਹੋਏ ਖਾਰ, ਕੂੜ ਕੂੜੈ ਨੇਹੋ ਲੱਗਾ, ਵਿਸਰਿਆ ਕਰਤਾਰ, ਕਿਸ ਨਾਲ ਕੀਚੈ ਦੋਸਤੀ, ਸਭ ਜੱਗ ਚੱਲਣਹਾਰ, ਕੂੜ ਮਿੱਠਾ, ਕੂੜ ਮਾਖਿਓ, ਕੂੜ ਡੋਬੈ ਪੂਰ, ਨਾਨਕ ਵਖਾਣਾ ਬੇਨਤੀ, ਤੁਧ ਬਾਜ ਕੂੜੋ ਕੂੜ। ਸਾਹਿਬਾਂ ਨੇ ਕੂੜ ਨਾਲ, ਅਸਤ ਨਾਲ, ਇਸ ਛਲੇਵੇਂ ਨਾਲ ਪਿਆਰ ਪਾਉਣ ਤੋਂ ਵਰਜਿਆ ਹੈ। ਜੇ ਕੂੜ ਨਾਲ ਪਿਆਰ ਪਾਵਾਂਗੇ ਤਾਂ ਪੱਲੇ ਪਛਤਾਵਾ ਹੀ ਪਵੇਗਾ। ਜੇ ਪਿਆਰ ਪਾਉਣਾ ਹੀ ਹੈ, ਦੋਸਤੀ ਕਰਨੀ ਹੀ ਹੈ, ਫਿਰ ਗੁਰੂ ਨਾਲ ਜਾਂ ਗੁਰੂ ਦੇ ਪਿਆਰੇ ਗੁਰਮੁਖਾਂ ਨਾਲ ਅਤੇ ਸਤਿਗੁਰੂ ਜੀ ਦੇ ਨਾਮ ਨਾਲ ਚਿੱਤ ਜੋੜ ਲਈਏ, ਕਿਉਂਕਿ ਨਾਮ ਰਹਿਓ ਸਾਧੂ, ਰਹਿਓ ਰਹਿਓ ਗੁਰ ਗੋਬਿੰਦ, ਕਹੁ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਹੇ ਜੀਵਾਤਮਾ, ਜੇ ਤੂੰ ਇਹ ਕਰਮ ਕਰ ਲਵੇਂਗਾ ਫਿਰ ਤੇਰਾ ਜੰਮਣ ਮਰਨ ਦਾ ਗੇੜ ਮੂਲੋਂ ਖਤਮ ਹੋ ਜਾਵੇਗਾ ਤੇ ਤੈਨੂੰ ਸਦੀਵੀ ਸੁੱਖ ਪ੍ਰਾਪਤ ਹੋ ਜਾਵੇਗਾ। ਇਸ ਕਰਕੇ ਗੁਰਮੁਖ ਸੌ ਕਰ ਦੋਸਤੀ, ਸਤਿਗੁਰ ਸੌ ਲਾਏ ਚਿੱਤ, ਜੰਮਣ ਮਰਨ ਕਾ ਮੂਲ ਕੱਟੀਏ ਤਾਂ ਸੁੱਖ ਹੋਵੀ ਮਿਤ। ਕਿਉਂਕਿ ਪਰਮੇਸ਼ਰ ਆਪ ਸੱਤ ਹੈ, ਸੱਚ ਹੈ, ਉਸਦਾ ਨਾਮ ਸੱਤ ਹੈ, ਸੱਤ ਵਿੱਚ ਅਭੇਦ ਹੋਏ ਉਸਦੇ ਜਨ ਵੀ ਸੱਤ ਹਨ। ਇਸ ਲਈ ਕੂੜਿਆਂ ਨਾਲੋਂ, ਕੱਚਿਆਂ ਨਾਲੋਂ, ਅਸੱਤ ਨਾਲ ਜੁੜਿਆਂ ਨਾਲੋਂ ਪਿਆਰ ਤੋੜ ਕੇ ਸਾਈਂ ਅਤੇ ਸਾਈਂ ਦੇ ਪਿਆਰਿਆਂ ਨਾਲ, ਜਿਹਨਾਂ ਸੱਤ ਨਾਲ ਸੁਰਤ ਨੂੰ ਜੋੜੀ ਹੈ, ਸੱਤ ਨਾਲ ਸੁਰਤ ਨਾਲ, ਸੱਤ ਦੇ ਨਾਲ ਜੁੜ ਕੇ ਆਪਣੀ ਸੁਰਤ ਨੂੰ ਪਵਿੱਤਰ ਕੀਤਾ ਹੈ, ਉਹਨਾਂ ਨਾਲ ਪਿਆਰ ਕਰਨਾ ਤੇ ਆਪਣਾ ਪਿਆਰ ਜੋੜਨਾ ਚਾਹੀਏ। ਕਿਉਂਕਿ ਉਹ ਨਾਸ਼ਵੰਤ ਸੰਸਾਰ ਦਾ ਤਿਆਗ ਕਰਨ ਤੋਂ ਪਿੱਛੋਂ ਵੀ ਆਪਣੇ ਪਿਆਰੇ ਸੱਜਣਾਂ ਦੀ ਆਤਮਾ ਦੀ ਰਸਾਈ ਪ੍ਰਭੂ ਵਿੱਚ ਕਰਵਾਉਣ ਲਈ ਯਤਨਸ਼ੀਲ ਰਹਿੰਦੇ ਹਨ। ਤਾਂ ਹੀ ਸਾਹਿਬਾਂ ਨੇ ਬਚਨ ਕੀਤਾ ਹੈ, ਨਾਨਕ ਕੱਚੜਿਆਂ ਸਿਉ ਤੋੜ, ਢੂੰਡ ਸੱਜਣ ਸੰਤ ਪੱਕਿਆਂ, ਓਏ ਜੀਵੰਦੇ ਵਿਛੜੈ, ਓਏ ਮੋਇਆ ਨਾ ਜਾਹੀ ਛੋੜ। ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਕਥਨ ਅਨੁਸਾਰ ਸੱਜਣ ਹੈ ਹੀ ਉਹ ਜਿਹੜਾ ਇਸ ਸੰਸਾਰ ਵਿੱਚ ਵੀ ਤੇ ਇਸ ਸੰਸਾਰ ਤੋਂ ਅਗਲੇ ਲੋਕ ਲਈ ਕੂਚ ਕਰਨ ਲੱਗਿਆਂ ਵੀ ਸਾਥ ਦੇਵੇ। ਜਿੱਥੇ ਪਰਲੋਕ ਵਿੱਚ ਹਿਸਾਬ ਮੰਗਿਆ ਜਾਵੇ ਉੱਥੇ ਅੰਗ ਸੰਗ ਹੋ ਕੇ ਸਹਾਈ ਹੋਵੇ। ਸੂਹੀ ਰਾਗ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਬਚਨ ਹੈ, ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾਂ ਮੰਗੀਐ ਤਿੱਥੇ ਖੜੇ ਦਸਨ। ਅਸਲੀ ਸੱਜਣ ਤਾਂ ਹਰੀ ਪਰਮਾਤਮਾ ਹੀ ਹੈ, ਜਿਹੜਾ ਸ਼ਾਹਾਂ ਪਾਤਸ਼ਾਹਾਂ ਦਾ ਵੀ ਸ਼੍ਰੋਮਣੀ ਹੈ, ਜਿਸਦੇ ਪਾਸ ਬੈਠਿਆਂ ਆਤਮਾ ਸ਼ੋਭਾ ਪਾਉਂਦੀ ਹੈ, ਜੋ ਸਾਰਿਆਂ ਦਾ ਆਸਰਾ ਹੈ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦਾ ਸ਼ਾਹ, ਜਿਸ ਪਾਸ ਬੈਠਿਆਂ ਸੋਹੀਐ ਸਭਨਾਂ ਦਾ ਵੇਸਾਹ। ਪੰਜਵਾਂ ਨੁਕਤਾ ਸੀ ਕਿ ਸਤਿਗੁਰਾਂ ਨੇ ਮਾਇਆ ਦੇ ਭਾਵ ਕਿਰਤ ਦੇ ਉਪਾਸ਼ਕ ਬਣਨ ਤੋਂ ਕਿਉਂ ਰੋਕਿਆ ਹੈ। ਸੋ ਕਿਰਤ ਵਿੱਚ ਮਾਇਆ ਦਾ ਰਲੇਵਾਂ ਹੈ। ਅਸੀਂ ਆਪਣੀਆਂ ਅੱਖਾਂ ਨਾਲ ਜੋ ਕੁਝ ਵੇਖ ਰਹੇ ਹਾਂ ਜਾਂ ਜੋ ਸਾਡੀ ਦ੍ਰਿਸ਼ਟੀ ਤੋਂ ਪਰੇ ਹੈ, ਇਹ ਸਾਰਾ ਕੁਝ ਕਰਤੇ ਦੀ ਕਿਰਤ ਹੈ। ਇਹ ਵਿਚਾਰ ਆਪਾਂ ਕੀਤੀ ਹੀ ਹੈ। ਇਸ ਸਾਰੀ ਕਿਰਤ ਪਰਮੇਸ਼ਰ ਅਤੇ ਮਾਇਆ ਦਾ ਮਿਸ਼ਰਣ ਹੈ। ਸਭ ਤੋਂ ਪਹਿਲਾਂ ਹਰੀ ਪਰਮੇਸ਼ਰ ਸੁਨ ਅਵਸਥਾ ਚੋਂ ਸੈ ਭੰਗ ਰੂਪ ਵਿੱਚ ਪ੍ਰਗਟ ਹੋਇਆ ਆਪਣੇ ਆਪ ਵਿੱਚ, ਜਿਸ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪੀ ਨੇ ਆਪ ਸਾਜਿਓ ਦਾ ਸੰਕੇਤ ਦਿੱਤਾ ਹੈ। ਉਸ ਤੋਂ ਪਿੱਛੋਂ ਪ੍ਰਭੂ ਜੀ ਨੇ ਆਪੀ ਨੇ ਰਚਿਓ ਨਾਉ, ਅਤੇ ਅਖੀਰ ਵਿੱਚ ਦੋਈ ਕੁਦਰਤ ਸਾਜੀ ਹੈ। ਕਰ ਆਸਣ ਡਿੱਠੋ ਚਾਓ ਦਾ ਖੇਡ ਤਮਾਸ਼ਾ ਕਰਕੇ, ਦਾਤਾ ਕਰਤਾ ਆਪ ਤੂੰ, ਤੁਸ ਦੇਵੈ ਕਰੈ ਪਸਾਓ, ਤੂੰ ਜਾਣ ਓਈ ਸਭ ਸੈ, ਦੇ ਲੈਸੈ ਜਿੰਦ ਕਵਾਓ, ਕਰ ਆਸਣ ਡਿੱਠੋ ਚਾਓ। ਇਹ ਖੇਡ ਖੇਡਣ ਤੇ ਵੇਖਣ ਲੱਗ ਪਿਆ, ਜਿਸ ਦੀ ਪ੍ਰੋੜਤਾ ਬਾਬਾ ਨਾਮਦੇਵ ਜੀ ਨੇ ਧਨਾਸਰੀ ਰਾਗ ਵਿੱਚ ਕੀਤੀ ਹੈ ਕਿ ਸੰਸਾਰ ਕੀ ਹੈ, ਅਸਗਾ ਅਸ ਉਸਗਾ, ਅਸਗਾ ਅਸ ਉਸਗਾ, ਇਸ ਦਾ ਮੇਲ ਕੀ ਬਣਿਆ, ਹਰਕਾ ਬਾਗਰਾ, ਇਹ ਕਿਰਿਆ ਕਿਵੇਂ ਕਰਦਾ ਹੈ, ਨਾਚੈ ਪਿੰਦੀ ਮੈਂ ਸਾਗਰਾ। ਅਸਗਾ ਭਾਵ ਮਾਇਆ, ਉਸਗਾ ਭਾਵ ਹਰੀ ਪਰਮਾਤਮਾ, ਕਿੱਥੋਂ ਆਏ? ਪਹਿਲੀਆਂ ਪੰਕਤੀਆਂ ਦੁਹਰਾਈਏ, ਪਹਿਲ ਪੁਰਸਾ ਬਿਰਾ ਅਥੋਨ ਪੁਰਸਾ ਦਮਰਾ। ਸਭ ਤੋਂ ਪਹਿਲਾਂ ਹਰੀ ਪਰਮੇਸ਼ਰ ਕਰਤੇ ਨੇ ਆਪਣੀ ਹੋਂਦ ਪ੍ਰਗਟ ਕੀਤੀ, ਪਹਿਲਾਂ ਪਹਿਲ ਪੁਰਸਾ ਬਿਰਾ, ਪਰਮੇਸ਼ਰ ਨੇ ਆਪਣੀ ਹੋਂਦ ਪਹਿਲੇ ਪ੍ਰਗਟ ਕੀਤੀ, ਉਸ ਪਿੱਛੋਂ ਹਰੀ ਪਰਮੇਸ਼ਰ ਨੇ ਪ੍ਰਕਿਰਤੀ ਭਾਵ ਮਾਇਆ ਪੈਦਾ ਕੀਤੀ, ਅਥੋਨ ਪੁਰਸਾ ਦਮਰਾ। ਮਾਇਆ ਅਤੇ ਪਰਮੇਸ਼ਰ ਦੇ ਮੇਲ ਤੋਂ, ਮਿਸ਼ਰਨ ਤੋਂ ਇਹ ਸੰਸਾਰ ਰੂਪੀ ਸੋਹਣਾ ਬਗੀਚਾ ਬਣ ਗਿਆ। ਆਸਗਾ ਅਸ ਉਸਗਾ, ਹਰ ਕਾ ਬਾਗਰਾ, ਨਾਚੈ ਪਿੰਦੀ ਮੈਂ ਸਾਗਰਾ। ਮਾਇਆ ਅਤੇ ਪਰਮੇਸ਼ਰ ਦੇ ਮੇਲ ਤੋਂ ਇਹ ਸੰਸਾਰ ਰੂਪੀ ਸੋਹਣਾ ਬਗੀਚਾ ਬਣਿਆ। ਸੰਸਾਰ ਵਿੱਚ ਸਾਰੇ ਜੀਵ ਮਾਇਆ ਦੀ ਖੇਡ ਇਸ ਤਰ੍ਹਾਂ ਖੇਡ ਰਹੇ ਹਨ ਜਿਸ ਤਰ੍ਹਾਂ ਖੂਹ ਦੀਆਂ ਟਿੰਡਾਂ ਵਿੱਚ ਪਾਣੀ ਨੱਚਦਾ ਹੈ। ਬਾਬਾ ਰਵਿਦਾਸ ਜੀ ਨੇ ਨਾਚੈ ਪਿੰਦੀ ਮੈਂ ਸਾਗਰਾ ਇਸ ਖੇਡ ਨੂੰ ਹੋਰ ਸਪਸ਼ਟ ਕਰਕੇ ਆਸਾ ਰਾਗ ਵਿੱਚ ਵਿਸਥਾਰ ਕੀਤਾ ਹੈ ਕਿ ਵੇਖੋ ਭਾਈ ਇਹ ਪੰਜਾਂ ਤੱਤਾਂ ਦੀ ਮਿੱਟੀ ਦਾ ਪੁਤਲਾ ਮਨੁੱਖ ਕਿਸ ਤਰ੍ਹਾਂ ਨੱਚਦਾ ਫਿਰਦਾ ਹੈ। ਇੱਧਰ ਉੱਧਰ ਬੜੀ ਤੇਜ਼ੀ ਨਾਲ ਵੇਖਦਾ ਹੈ, ਕਦੇ ਮੂੰਹ ਵਿੱਚੋਂ ਕੁਝ ਬੋਲਣ ਲੱਗ ਜਾਂਦਾ ਹੈ, ਕਦੇ ਕਿਸੇ ਦੀਆਂ ਗੱਲਾਂ ਸੁਣਨ ਲੱਗ ਜਾਂਦਾ ਹੈ। ਮਾਇਆ ਦੀ ਖਾਤਰ ਦਿਨ ਰਾਤ ਇੱਧਰ ਉੱਧਰ ਦੌੜਾ ਭੱਜਾ ਰਹਿੰਦਾ ਹੈ। ਜਦੋਂ ਧਨ ਪਦਾਰਥ ਇਸ ਨੂੰ ਪ੍ਰਾਪਤ ਹੋ ਜਾਂਦਾ ਹੈ, ਉਸ ਧਨ ਦਾ ਮਨ ਵਿੱਚ ਬਹੁਤ ਹੰਕਾਰ ਕਰਦਾ ਹੈ। ਜਦੋਂ ਇਸ ਪਾਸੋਂ ਮਾਇਆ ਚਲੀ ਜਾਂਦੀ ਹੈ, ਭਾਵ ਘਾਟਾ ਪੈ ਜਾਂਦਾ ਹੈ, ਫਿਰ ਮਨੁੱਖ ਢਾਹਾਂ ਮਾਰ ਮਾਰ ਕੇ ਰੋਣ ਲੱਗ ਪੈਂਦਾ ਹੈ। ਇਹ ਜੀਵ ਮਾਇਆ ਦੇ ਪ੍ਰਭਾਵ ਕਰਕੇ ਮਨ ਬਚ ਕਰਮ ਕਰਕੇ ਮਾਇਕੀ ਰਸਾਂ ਕਸਾਂ ਵਿੱਚ ਦਿਨ ਰਾਤ ਲੁਭਾਏਮਾਨ ਰਹਿੰਦਾ ਹੈ। ਉਹਨਾਂ ਰਸਾਂ ਕਸਾਂ ਦੇ ਪ੍ਰਭਾਵ ਅਧੀਨ ਜਦੋਂ ਜੀਵ ਆਤਮਾ ਸਰੀਰ ਦਾ ਤਿਆਗ ਕਰਦੀ ਹੈ, ਫਿਰ ਉਹਨਾਂ ਮਾਇਕੀ ਵਾਸ਼ਨਾਵਾਂ ਦੇ ਪ੍ਰਭਾਵ ਅਧੀਨ ਅਨੇਕਾਂ ਜੂਨਾਂ ਨੂੰ ਭੋਗਦੀ ਹੈ। ਬਾਬਾ ਰਵਿਦਾਸ ਜੀ ਫਰਮਾਨ ਕਰਦੇ ਹਨ ਕਿ ਸੰਸਾਰ ਇੱਕ ਪ੍ਰਭੂ ਦਾ ਤਮਾਸ਼ਾ ਹੈ। ਇਸ ਜਗਤ ਤਮਾਸ਼ੇ ਦੀ ਮੈਨੂੰ ਤਾਂ ਗੁਰੂ ਕਿਰਪਾ ਨਾਲ ਸੋਝੀ ਆ ਗਈ ਹੈ, ਜਿਸ ਕਰਕੇ ਮੈਂ ਜਗਤ ਨਾਲ ਪ੍ਰੀਤ ਪਾਉਣ ਦੀ ਥਾਂ ਜਗਤ ਦੇ ਰਚਣਹਾਰੇ ਵਾਹਿਗੁਰੂ ਨਾਲ ਪ੍ਰੀਤ ਕਰਨ ਲੱਗ ਪਿਆ ਹਾਂ। ਪੜ੍ਹੀਏ ਭਗਤ ਰਵਿਦਾਸ ਜੀ ਦਾ ਬਚਨ, ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ, ਦੇਖੈ ਦੇਖੈ ਸੁਣੈ ਬੋਲੈ ਦੌਰਿਓ ਫਿਰਤ ਹੈ ਰਹਾਉ। ਜਬ ਕਛ ਪਾਵੈ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਣ ਲੱਗਤ ਹੈ। ਮਨ ਬਚ ਕਰਮ ਰਸ ਕਸੈ ਲੁਬਾਨਾ, ਬਿਨਸ ਗਿਆ ਜਾਇ ਕਹੂੰ ਸਮਾਨਾ, ਕਹਿ ਰਵਿਦਾਸ ਬਾਜੀ ਜਗ ਭਾਈ, ਬਾਜੀ ਕਰ ਸਿਉ ਮੋਹੇ ਪ੍ਰੀਤ ਬਣ ਆਈ। ਮਨੁੱਖ ਬਿਰਤੀ ਉੱਤੇ ਦ੍ਰਿਸ਼ਟ ਮਾਨ ਦਾ ਇੰਨਾ ਪ੍ਰਭਾਵ ਹੈ ਕਿ ਕਿਰਤ ਨੂੰ ਮਨੁੱਖ ਵੱਡੇ ਪਰਬਤ ਦੀ ਨਿਆਈ ਸਮਝਦਾ ਹੈ, ਤੇ ਜਿਸ ਕਰਤੇ ਦੀ ਇਹ ਕਿਰਤ ਹੈ ਉਸ ਨੂੰ ਇੱਕ ਤੀਲੇ ਦੇ ਬਰਾਬਰ ਜਾਣਦਾ ਹੈ। ਇਹ ਇਸ ਦੀ ਆਪਣੀ ਭੁੱਲ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਸੋਰਠ ਰਾਗ ਵਿੱਚ ਜੀਵ ਦੀ ਹਾਲਤ ਦੱਸਦੇ ਹਨ ਕਿ ਇਹ ਜੀਵ ਕੀਤੇ ਕਹੁ ਮੇਰਾ ਸਮਾਨ, ਪਹਾੜ ਜਿੱਡਾ ਸਮਝਦਾ ਹੈ ਕੀਤੇ ਨੂੰ, ਕਿਰਤ ਨੂੰ। ਕਰਨਹਾਰ ਤ੍ਰਿਣ ਜਨ, ਕੀਤੇ ਕਹੁ ਮੇਰਾ ਸਮਾਨ, ਕਰਨਹਾਰ ਤ੍ਰਿਣ ਜਨ। ਇਸੇ ਕਰਕੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਸਤਿਗੁਰਾਂ ਨੇ ਦ੍ਰਿੜ ਕਰਵਾਇਆ ਹੈ ਕਿ ਕਿਰਤ ਛਲੇਵਾਂ ਹੈ, ਛਲ ਹੈ। ਕਿਰਤ ਨਾਲ ਜੁੜ ਕੇ ਉਸ ਦੀ ਸਿਫਤ ਸਲਾਹ ਵਿੱਚ ਫਸੋਗੇ ਤਾਂ ਧੋਖਾ ਖਾਓਗੇ। ਕਿਰਤ ਨੂੰ ਕਰਨ ਵਾਲੇ ਕਰਤੇ ਨਾਲ ਜੁੜੋ ਤੇ ਉਸ ਦੀ ਸਿਫਤ ਸਲਾਹ ਕਰੋ। ਕੀਤਾ ਕਿਆ ਸਾਲਾਈਐ ਕਰੇ ਸੋਏ ਸਾਲਾ। ਧੰਨ ਗੁਰੂ ਅੰਗਦ ਦੇਵ ਸਾਹਿਬ ਪਾਤਸ਼ਾਹ ਸਾਨੂੰ ਅਗਵਾਈ ਦਿੰਦੇ ਨੇ ਕਿ ਕੀਤਾ ਕਿਆ ਸਾਲਾਈਐ ਕਰੇ ਸੋਏ ਸਾਲਾ। ਗੁਰੂ ਅਰਜਨ ਦੇਵ ਪਾਤਸ਼ਾਹ ਸ੍ਰੀ ਰਾਗ ਵਿੱਚ ਅਗਵਾਈ ਕਰਦੇ ਨੇ ਕਿ ਮਨ ਮੇਰੇ ਕਰਤੇ ਨੂੰ ਸਾਲਾ, ਸਭੇ ਛੱਡ ਸਿਆਣਪਾਂ ਗੁਰ ਕੀ ਪੈਰੀ ਪਾਹੇ। ਕਿਉਂਕਿ ਕਿਰਤ ਕਰਤੇ ਅਤੇ ਮਾਇਆ ਦਾ ਰਲੇਵਾਂ ਹੈ, ਮਿਸ਼ਰਣ ਹੈ। ਕਿਰਤ ਪ੍ਰਗਟ ਹੈ, ਕਰਤਾ ਗੁਪਤ ਹੈ। ਕਿਰਤ ਸਥੂਲ ਹੈ, ਕਰਤਾ ਸੂਖਮ ਹੈ। ਕਿਰਤ ਸਰਗੁਣ ਹੈ, ਕਰਤਾ ਨਿਰਗੁਣ ਹੈ। ਸਾਡਾ ਸਰੀਰ ਵੀ ਪੰਜਾਂ ਤੱਤਾਂ ਦਾ ਸਥੂਲ ਸਰਗੁਣ ਰੂਪ ਹੈ, ਜਿਸ ਕਾਰਨ ਅਸੀਂ ਸਥੂਲ ਸਰਗੁਣ ਨਾਲ ਜੁੜ ਕੇ ਖੁਸ਼ੀ ਮਹਿਸੂਸ ਕਰਦੇ ਹਾਂ। ਕਿਉਂਕਿ ਸਰੂਰ ਸਥੂਲ ਹੈ ਨਾ, ਤੇ ਸਥੂਲ ਵੱਲ ਹੀ ਭੱਜਦਾ ਹੈ ਸਾਨੂੰ ਇਸ ਤੋਂ ਅੱਗੇ, ਕਿਉਂਕਿ ਕੁਝ ਦੀਦਾ ਨਹੀਂ। ਸਾਡੀ ਦ੍ਰਿਸ਼ਟੀ ਸ੍ਰਿਸ਼ਟੀ ਨੂੰ ਤਾਂ ਵੇਖ ਸਕਦੀ ਹੈ ਪਰ ਅਦ੍ਰਿਸ਼ਟ ਨੂੰ ਨਹੀਂ। ਅਦ੍ਰਿਸ਼ਟ ਨੂੰ ਵੇਖਣ ਲਈ ਮਿਹਨਤ ਅਤੇ ਯਤਨ ਦੀ ਲੋੜ ਹੈ। ਮਨੁੱਖੀ ਸੁਭਾਅ ਮਿਹਨਤ ਕਰਨ ਤੋਂ ਹਿਚਕਚਾਉਂਦਾ ਹੈ। ਗੁਰੂ ਅਗਵਾਈ ਵਿੱਚ ਚੱਲਣ ਲਈ ਨਿਯਮਬੱਧਤਾ ਵਾਲਾ ਜੀਵਨ ਬਤੀਤ ਕਰਨਾ ਪੈਂਦਾ ਹੈ। ਮਨੁੱਖ ਬੰਧਨ ਵਿੱਚ ਪੈ ਕੇ ਰਾਜੀ ਨਹੀਂ, ਜਿਸ ਕਾਰਨ ਥੋੜ੍ਹੀ ਮਿਹਨਤ ਦੁਆਰਾ ਬਹੁਤਾ ਪ੍ਰਾਪਤ ਕਰਨ ਦੇ ਲਾਲਚ ਅਧੀਨ ਕਿਰਤ ਵਿੱਚ ਹੀ ਫਸ ਕੇ ਕਿਰਤ ਛੱਡ ਕੀਤੇ ਲਪਟਾਇਆ ਨੂੰ ਆਪਣਾ ਜੀਵਨ ਮਨੋਰਥ ਬਣਾ ਬੈਠਦਾ ਹੈ ਅਤੇ ਭੁੱਲ ਦਾ ਸ਼ਿਕਾਰ ਹੋ ਜਾਂਦਾ ਹੈ। ਕਿਰਤ ਨਾਲ ਜੁੜਨ ਸਦਕਾ ਕਰਤਾ ਮਨੁੱਖ ਦੀ ਸਿਮਰਤੀ ਵਿੱਚੋਂ, ਮਨੁੱਖ ਦੀ ਯਾਦ ਵਿੱਚੋਂ ਨਿਕਲ ਜਾਂਦਾ ਹੈ ਅਤੇ ਮਨੁੱਖ ਮਾਇਕੀ ਕਿਰਤ ਵਿੱਚ ਇੰਨਾ ਬੁਰੀ ਤਰ੍ਹਾਂ ਜਕੜਿਆ ਜਾਂਦਾ ਹੈ ਕਿ ਮਾਇਆ ਨੂੰ ਆਪਣਾ ਆਧਾਰ ਤੇ ਆਹਾਰ ਬਣਾਉਂਦਾ ਇੱਕ ਦਿਨ ਮਾਇਆ ਦਾ ਆਹਾਰ ਬਣ ਕੇ ਉਸੇ ਦੇ ਮੂੰਹ ਵਿੱਚ ਖਤਮ ਹੋ ਜਾਂਦਾ ਹੈ, ਭਾਵ ਮਾਇਆ ਹੀ ਇਸ ਨੂੰ ਖਾ ਲੈਂਦੀ ਹੈ। ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ ਪਾਵਨ ਬਚਨ ਇਹ ਆਪਣੇ ਆਪ ਤੇ ਢੁਕਾ ਲੈਂਦਾ ਹੈ ਕਿ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਗ ਖਾਇਆ, ਤਥਾ ਮਾਇਆ ਭੁਵੰਗਮ ਸਰਪ ਹੈ ਜਗ ਘੇਰਿਆ ਬਿਖ ਮਾਏ। ਜੇ ਸਤਿਗੁਰੂ ਜੀ ਰਹਿਮਤ ਕਰ ਦੇਣ, ਮਨੁੱਖ ਗੁਰੂ ਅਗਵਾਈ ਵਿੱਚ ਕਰਤੇ ਦੀ ਸਿਫਤੋ ਸਲਾਹ ਦੀ ਵਿਧੀ ਤੇ ਬਰਕਤ ਨਾਲ ਕਿਰਤ ਦੀ ਥਾਂ ਕਰਤੇ ਨਾਲ ਜੁੜ ਜਾਵੇ, ਕਾਠ ਦੀਆਂ ਪੁਤਲੀਆਂ ਨੂੰ ਵੇਖਣ ਦੀ ਥਾਂ ਖਿਲਾਵਣ ਹਾਰੇ ਨੂੰ ਵੇਖਣ ਲੱਗ ਜਾਵੇ, ਸਵਾਂਗ ਦੀ ਜਗ੍ਹਾ ਸਵਾਂਗੀ ਉੱਤੇ ਭਰੋਸਾ ਬਣਾ ਲਵੇ, ਤਮਾਸ਼ੇ ਨਾਲ ਜੁੜਨ ਦੀ ਥਾਂ ਤਮਾਸ਼ਾ ਕਰਾਉਣ ਵਾਲੇ ਕਰਤੇ ਦੀ ਸੂਝਬੂਝ ਮਨ ਵਿੱਚ ਘਰ ਕਰ ਜਾਵੇ, ਫਿਰ ਤਾਂ ਇਸ ਦੇ ਸਾਰੇ ਕਿਰਤ ਤਮਾਸ਼ੇ ਵਿੱਚੋਂ ਕਰਤਾ ਹੀ ਝਲਕਾਰਾ ਮਾਰੇਗਾ ਤੇ ਸਿਫਤ ਸਲਾਹ ਦੇ ਮਾਰਗ ਦਾ ਪਾਂਧੀ ਕਰਤੇ ਨੂੰ ਵੇਖ ਕੇ ਕਹਿ ਪੁਕਾਰੇਗਾ ਕਿ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ ਐਸੀ ਦ੍ਰਿਸ਼ਟੀ ਵਾਲਾ ਹਰ ਚੀਜ਼ ਹਰ ਵਸਤੂ ਹਰ ਕਿਰਿਆ ਭਾਵ ਕਿਰਤ ਦੀ ਹਰ ਕਿਰਤ ਦੇ ਵਿੱਚੋਂ ਉਸ ਕਰਤੇ ਦਾ ਹੀ ਜਾਹੋ ਜਲਾਲ ਤੱਕਦਾ ਤੇ ਪੁਕਾਰਦਾ ਹੈ ਕਿ ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖ ਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਣ ਕਿਤੇਬਾਂ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਬਹਿ ਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾਈ ਪਾਕ ਨਾਨਕ ਹੁਕਮੈ ਅੰਦਰ ਵੇਖੈ ਵਰਤੈ ਤਾਕੋ ਤਾਕ ਐਸੀ ਮਨੋਬਿਰਤੀ ਵਾਲੇ ਨੂੰ ਤਾਂ ਸਮੁੱਚੀ ਲੁਕਾਈ ਵਿੱਚੋਂ ਕਰਤੇ ਦਾ ਝਲਕਾਰਾ ਵੱਜਦਾ ਹੈ ਉਹ ਗੁਰੂ ਪਿਆਰਾ ਅਗਿਆਨੀਆਂ ਨੂੰ ਵੀ ਪੁਕਾਰ ਪੁਕਾਰ ਕੇ ਕਿਰਤ ਵਿੱਚੋਂ ਕਰਤੇ ਦੀ ਲਖਤਾ ਕਰਵਾਉਂਦਾ ਹੋਇਆ ਹੈ ਕਰਵਾਉਂਦਾ ਹੈ ਤੇ ਨਾਲ ਹੀ ਵਰਜਦਾ ਹੈ ਕਿ ਗੁਰੂ ਪਿਆਰਿਓ ਕਿਸੇ ਨੂੰ ਮੰਦਾ ਨਾ ਕਹੋ ਕਿਉਂਕਿ ਸਭ ਵਿੱਚ ਕਰਤਾ ਹੀ ਵਰਤ ਰਿਹਾ ਹੈ ਸਾਰੀ ਖਲਕਤ ਖਾਲਕ ਦਾ ਹੀ ਰੂਪ ਹੈ ਖਾਲਕ ਨੇ ਹੀ ਭਲੇਵਾਂ ਪਾਉਣ ਲਈ ਖਲਕਤ ਦਾ ਗਿਲਾਫ ਪਹਿਨਿਆ ਹੋਇਆ ਹੈ ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹੇ ਮੰਦਾ ਕਿਸ ਨੂੰ ਆਖੀਐ ਜਾਂ ਤਿਸ ਬਿਨ ਕੋਏ ਨਾਹੀ ਧੰਨ ਗੁਰੂ ਅੰਗਦ ਦੇਵ ਸਾਹਿਬ ਪਾਤਸ਼ਾਹ ਜੀ ਦਾ ਪਾਵਨ ਬਚਨ ਹੈ ਆਪ ਉਪਾਏ ਨਾਨਕਾ ਆਪੇ ਰੱਖੈ ਵੇਕ ਮੰਦਾ ਕਿਸ ਨੂੰ ਆਖੀਐ ਜਾਂ ਸਭਨਾ ਸਾਹਿਬ ਏਕ ਹੈ ਵੇਖੈ ਧੰਦੈ ਲਾਏ ਕਿਸੈ ਥੋੜਾ ਕਿਸੈ ਅਗਲਾ ਖਾਲੀ ਕੋਈ ਨਾਹੀ ਸਾਡੇ ਭਲੇ ਦੀ ਵਿਚਾਰ ਇਹ ਹੀ ਹੈ ਕਿ ਕਿਸੇ ਨੂੰ ਮੰਦਾ ਨਾ ਆਖੋ ਜੇ ਕਿਸੇ ਨੂੰ ਮੰਦਾ ਆਖੋਗੇ ਤਾਂ ਸਮਝੋ ਸਭਨਾ ਸਾਹਿਬ ਏਕ ਨੂੰ ਮੰਦਾ ਆਖ ਰਹੇ ਹੋਵੋਗੇ ਇਸ ਲਈ ਮੰਦਾ ਕਿਸੇ ਨਾ ਆਖੀਐ ਪੜ ਅੱਖਰ ਇਹੋ ਬੁੱਝੀਐ ਕਿਉਂਕਿ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਕਿਰਤ ਵਿੱਚੋਂ ਕਰਤੇ ਨੂੰ ਵੇਖਣ ਦਾ ਰਸਤਾ ਕਰਤੇ ਦੀ ਸਿਫਤ ਸਲਾਹ ਅਤੇ ਗੁਰੂ ਦੀ ਬਖਸ਼ਿਸ਼ ਕੀਤਾ ਹੋਇਆ ਨਾਮ ਹੀ ਹੈ ਰਸਤਾ ਕੀ ਹੈ ਕਿਰਤ ਵਿੱਚੋਂ ਕਰਤੇ ਨੂੰ ਵੇਖਣ ਦਾ ਕਰਤੇ ਦੀ ਸਿਫਤ ਸਲਾਹ ਤੇ ਗੁਰੂ ਦਾ ਬਖਸ਼ਿਆ ਨਾਮ ਇਹ ਨਾਮ ਅਤੇ ਸਿਫਤੋ ਸਲਾਹ ਹੀ ਸਮਾਂ ਪਾ ਕੇ ਕਿਰਤ ਵਿੱਚੋਂ ਕਰਤੇ ਦੀ ਲਖਤਾ ਕਰਵਾ ਦਿੰਦੇ ਹਨ ਐਸੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਕਿ ਬ੍ਰਹਮ ਤੋਂ ਬਿਨਾਂ ਉਹਨਾਂ ਗੁਰੂ ਪਿਆਰਿਆਂ ਨੂੰ ਹੋਰ ਕੋਈ ਦਿਸਦਾ ਹੀ ਨਹੀਂ ਜੋ ਸੁਣਦਾ ਵੀ ਹੈ ਉਹ ਵੀ ਉਸਨੂੰ ਬ੍ਰਹਮ ਨਾਦ ਹੀ ਸੁਣਦਾ ਹੈ ਕਰਤਾ ਭੁਗਤਾ ਕਾਰਨ ਸਭ ਇੱਕ ਬ੍ਰਹਮ ਹੀ ਦਿਸਦਾ ਹੈ ਤੇ ਉਸ ਦੀ ਐਸੀ ਬਿਰਤੀ ਬਣ ਜਾਂਦੀ ਹੈ ਜੈਸੀ ਬਿਰਤੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬਿਲਾਵਲ ਰਾਗ ਵਿੱਚ ਦਰਸਾਉਣਾ ਕੀਤੀ ਹੈ ਕਿ ਬ੍ਰਹਮ ਦੀਸੈ ਬ੍ਰਹਮ ਸੁਣੀਐ ਏਕ ਏਕ ਵਖਾਣੀਐ ਆਤਮ ਪਸਾਰਾ ਕਰਨ ਹਾਰਾ ਪ੍ਰਭ ਬਿਨਾ ਨਹੀਂ ਜਾਣੀਐ ਆਪ ਕਰਤਾ ਆਪ ਭੁਗਤਾ ਆਪ ਕਾਰਨ ਕੀਆ ਬਿਨਵੰਤ ਨਾਨਕ ਸੇਈ ਜਾਣੈ ਜਿਨੀ ਹਰ ਰਸ ਪੀਆ ਇਹ ਸਾਰੀ ਬਰਕਤ ਮਨ ਮੇਰੇ ਕਰਤੇ ਨੂੰ ਸਾਲਾ ਸਭੇ ਛੱਡ ਸਿਆਣਪਾਂ ਗੁਰ ਕੀ ਪੈਰੀ ਪਾ ਇਸ ਦੀ ਹੀ ਹੈ ਸੋ ਲੋੜ ਹੈ ਕਿਰਤ ਵਿੱਚ ਰਹਿੰਦੇ ਹੋਏ ਕਿਰਤ ਦਾ ਜੋ ਕਰਤਾ ਹੈ ਉਸ ਕਰਤੇ ਨਾਲ ਜੁੜੀਏ ਜਦੋਂ ਕਰਤੇ ਨਾਲ ਜੁੜਾਂਗੇ ਫਿਰ ਕਰਤਾ ਸਾਨੂੰ ਆਪਣਾ ਰੂਪ ਬਣਾ ਲਵੇਗਾ ਗੁਰੂ ਮਿਹਰ ਨਾਲ ਜਿਸ ਵੇਲੇ ਕਰਤੇ ਦੀ ਖੇਡ ਦੀ ਲਖਤਾ ਹੋ ਜਾਂਦੀ ਹੈ ਫਿਰ ਤਾਂ ਸਭ ਪਾਸੇ ਸਾਰਿਆਂ ਰੰਗਾਂ ਸਾਰਿਆਂ ਕਾਰਨਾਂ ਵਿੱਚ ਕਰਤਾ ਹੀ ਵਰਤ ਰਿਹਾ ਦਿਸਦਾ ਹੈ ਜਗਿਆਸੂ ਦੀ ਆਪਣੀ ਹੋਂਦ ਆਪਣੀ ਹਉਮੈ ਖਤਮ ਹੋ ਜਾਂਦੀ ਹੈ ਉਹ ਪੁਕਾਰ ਕੇ ਕਹਿ ਉੱਠਦਾ ਹੈ ਕਿ ਹੇ ਪ੍ਰਭੂ ਮੈਂ ਤਾਂ ਕੁਛ ਵੀ ਨਹੀਂ ਹਾਂ ਇਹ ਸਾਰਾ ਖੇਡ ਤਮਾਸ਼ਾ ਆਪ ਜੀ ਦਾ ਹੀ ਹੈ ਇੱਕ ਪਾਸੇ ਤੁਸੀਂ ਆਪ ਹੀ ਤਿੰਨਾਂ ਗੁਣਾਂ ਰਜੋ ਤਮੋ ਸਤੋ ਤੋਂ ਨਿਰਲੇਪ ਨਿਰਗੁਣ ਸਰੂਪ ਵਿੱਚ ਵਰਤ ਰਹੇ ਹੋ ਕਿਤੇ ਤਿਰਗੁਣੀ ਮਾਇਆ ਦੇ ਪ੍ਰਭਾਵ ਵਿੱਚ ਤੁਸੀਂ ਆਪ ਹੀ ਸਥੂਲ ਖੇਡ ਰਚ ਕੇ ਉਸ ਵਿੱਚ ਵਿਚਰ ਰਹੇ ਹੋ ਇਹ ਲੋਕ ਪਰਲੋਕ ਦਾ ਖੇਡ ਤਮਾਸ਼ਾ ਸਭ ਆਪ ਜੀ ਦਾ ਹੀ ਹੈ ਸਾਰੇ ਸਰੀਰਾਂ ਵਿੱਚੋਂ ਆਪ ਹੀ ਵਰਤ ਰਹੇ ਹੋ ਸਰੀਰਾਂ ਤੋਂ ਬਾਹਰ ਵੀ ਆਪ ਜੀ ਦਾ ਹੀ ਨਿਵਾਸ ਹੈ ਤੁਸੀਂ ਆਪ ਹੀ ਕਿਤੇ ਰਾਜਾ ਬਣ ਕੇ ਬੈਠੇ ਹੋ ਕਿਤੇ ਪਰਜਾ ਦੇ ਰੂਪ ਵਿੱਚ ਵਿਚਰ ਰਹੇ ਹੋ ਕਿਤੇ ਮਾਲਕ ਬਣ ਕੇ ਹੁਕਮ ਕਰ ਰਹੇ ਹੋ ਕਿਤੇ ਦਾਸ ਬਣ ਕੇ ਉਸ ਹੁਕਮ ਦੀ ਪਾਲਣਾ ਕਰ ਰਹੇ ਹੋ ਜਦੋਂ ਸਭ ਥਾਂ ਸਭ ਜੀਵਾਂ ਵਿੱਚ ਮੇਰਾ ਮਾਲਕ ਹੀ ਵਰਤ ਰਿਹਾ ਹੈ ਹੁਣ ਕਿਸ ਪਾਸੋਂ ਲੁਕਾ ਕਰੀਏ ਕਿਸ ਨਾਲ ਠੱਗੀ ਕਰੀਏ ਕਿਉਂਕਿ ਸਾਰਿਆਂ ਵਿੱਚ ਮੇਰਾ ਮਾਲਕ ਹੀ ਵਰਤਦਾ ਦਿਸ ਰਿਹਾ ਹੈ ਮਾਲਕ ਨਾਲ ਠੱਗੀ ਕਿਵੇਂ ਕਰ ਸਕਦੇ ਹਾਂ ਉਹ ਮਾਲਕ ਤਾਂ ਨੇੜੇ ਵੱਸਦਾ ਹੈ ਨੇੜੇ ਹੀ ਨਹੀਂ ਉਹ ਪ੍ਰਭੂ ਤਾਂ ਨਿਜ ਆਤਮੈ ਰਿਹਾ ਭਰਪੂਰ ਸਰਬੱਗਤਾ ਦਾ ਮਾਲਕ ਹੈ ਹੁਣ ਤਾਂ ਸਤਿਗੁਰੂ ਜੀ ਨੇ ਐਸੀ ਮਿਹਰ ਕਰ ਦਿੱਤੀ ਜਿਸ ਤਰ੍ਹਾਂ ਇੱਕ ਬੂੰਦ ਸਾਗਰ ਨਾਲ ਮਿਲ ਕੇ ਸਾਗਰ ਦਾ ਰੂਪ ਹੀ ਬਣ ਜਾਂਦੀ ਹੈ, ਇਸੇ ਤਰ੍ਹਾਂ ਜੀਵ ਆਤਮਾ ਬ੍ਰਹਮ ਵਿੱਚ ਲੀਨ ਹੋ ਕੇ ਬ੍ਰਹਮ ਦਾ ਰੂਪ ਹੀ ਬਣ ਗਈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਪਾਵਨ ਬਚਨ ਬਿਲਾਵਲ ਰਾਗ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 827 ਉੱਪਰ ਅੰਕਿਤ ਹੈ। ਮੈਂ ਨਾਹੀ ਪ੍ਰਭ ਸਭ ਕਿਛ ਤੇਰਾ, ਈ ਗੈ ਨਿਰਗੁਣ ਉਗੈ ਸਰਗੁਣ, ਕੇਲ ਕਰਤ ਵਿੱਚ ਸਵਾਮੀ ਮੇਰਾ ਰਹਾਉ। ਨਗਰ ਮਹਿ ਆਪ ਬਾਹਰ ਫੁਨ ਆਪਨ, ਪ੍ਰਭ ਮੇਰੇ ਕੋ ਸਗਲ ਬਸੇਰਾ, ਆਪੇ ਹੀ ਰਾਜਨ ਆਪੇ ਹੀ ਰਾਇਆ, ਕਹਿ ਕਹਿ ਠਾਕੁਰ ਕਹਿ ਕਹਿ ਚੇਰਾ। ਕਾਂ ਕੋ ਦੁਰਾਓ ਕਾਂ ਸਿਉ ਬਲਵੰਚਾ, ਜਹ ਜਹ ਪੇਖੋ ਤਹ ਤਹ ਨੇਰਾ, ਸਾਧ ਮੂਰਤ ਗੁਰ ਭੇਟਿਓ ਨਾਨਕ, ਮਿਲ ਸਾਗਰ ਬੂੰਦ ਨਹੀਂ ਅਨਹੇਰਾ। ਇਸ ਲਈ ਹੇ ਮਾਲਕ, ਹੇ ਪ੍ਰਭੂ, ਹੇ ਕਰਤਾ ਜੀ, ਮੈਨੂੰ ਕਿਰਪਾ ਕਰਕੇ ਸਤਸੰਗਤ ਦੀ ਦਾਤ ਬਖਸ਼ਿਸ਼ ਕਰ ਦਿਓ, ਤਾਂ ਜੋ ਸਤਸੰਗਤ ਦੇ ਰਾਹੀਂ ਨਾਮ ਜਪ ਕੇ ਮੈਂ ਵੀ ਪਰਮੇਸ਼ਰ ਜੀ ਦੇ ਪਿਆਰ ਵਿੱਚ ਜਾਗ ਪਾਵਾਂ ਅਤੇ ਮੈਨੂੰ ਵੀ ਕਿਰਤ ਵਿੱਚੋਂ ਕਰਤਾ ਪ੍ਰਗਟ ਹੋ ਜਾਵੇ, ਮੈਨੂੰ ਵੀ ਸੰਸਾਰ ਦੀ ਅਸਲੀਅਤ ਦਾ ਪਤਾ ਚੱਲ ਜਾਵੇ। ਕਰ ਕਿਰਪਾ ਮੋਹਿ ਸਾਰੰਗ ਪਾਣ, ਸੰਤਨ ਧੂਰ ਸਰਬ ਨਿਧਾਨ, ਸਾਬਤ ਪੂੰਜੀ ਸਤਿਗੁਰ ਸੰਗ, ਨਾਨਕ ਜਾਗੈ ਪਾਰ ਬ੍ਰਹਮ ਕੇ ਰੰਗ। ਜਦੋਂ ਅਸਲੀਅਤ ਪ੍ਰਗਟ ਹੋ ਗਈ, ਫਿਰ ਸਾਡਾ ਮਨ ਆਪਣੇ ਆਪ ਹੀ ਗੁਰੂ ਦੇ ਬਚਨਾਂ ਦਾ ਧਾਰਨੀ ਬਣ ਕੇ ਇਹਨਾਂ ਪੰਗਤੀਆਂ ਨੂੰ ਆਪਣੇ ਹਿਰਦੇ ਵਿੱਚ ਘੁੱਟ ਕੇ ਗੰਨ ਬੰਨ ਕੇ ਪਕੜ ਲਵੇਗਾ ਅਤੇ ਇਹਨਾਂ ਪੰਗਤੀਆਂ ਨੂੰ ਆਪਣਾ ਜੀਵਨ ਆਧਾਰ ਬਣਾ ਲਵੇਗਾ ਕਿ ਮਨ ਮੇਰੇ ਕਰਤੇ ਨੂੰ ਸਾਲਾ, ਮਨ ਮੇਰੇ ਕਰਤੇ ਨੂੰ ਸਾਲਾ, ਇਹਨਾਂ ਪੰਗਤੀਆਂ ਦਾ ਧਾਰਨੀ ਬਣ ਕੇ ਆਪਣਾ ਲੋਕ ਸੁਖੀ ਪਰਲੋਕ ਸੁਹੇਲਾ ਕਰ ਲਵੇਗਾ।